SBS ਦੇ ਨਿਊਜ਼ ਡੈਸਕ ਤੋਂ MP ਸਿੰਘ ਆਪ ਸਭ ਦਾ ਸਵਾਗਤ ਕਰਦਾ ਹੈ। ਅੱਜ ਦੀਆਂ ਮੁੱਖ ਖਬਰਾਂ ਇਸ ਪ੍ਰਕਾਰ ਹਨ। ਵਿਕਟੋਰੀਆ ਨੇ ਚੇਤਾਵਨੀ ਦਿੱਤੀ ਹੈ ਕਿ ਫੈਡਰਲ ਸਰਕਾਰ ਦੇ ਧਾਰਮਿਕ ਭੇਦਭਾਵ ਬਿੱਲ ਨੂੰ ਹਾਈ ਕੋਰਟ ਵਿੱਚ ਦਿੱਤੀ ਜਾ ਸਕਦੀ ਹੈ ਚੁਣੌਤੀ। ਨਾਰਦਰਨ ਟੈਰੀਟਰੀ ਵਿੱਚ 11 ਨਵੇਂ ਕੇਸਾਂ ਨਾਲ COVID-19 ਮਹਾਂਮਾਰੀ ਵਿੱਚ ਹੋਇਆ ਵਾਧਾ। ਅਤੇ ਖੇਡਾਂ ਵਿੱਚ ਸਿਡਨੀ ਤੋਂ ਹੋਬਾਰਟ ਯਾਟ ਰੇਸ ਦੇ ਆਯੋਜਕਾਂ ਦਾ ਕਹਿਣਾ ਹੈ ਕਿ ਉਹ ਇਸ ਸਾਲ ਦੇ ਈਵੈਂਟ ਲਈ ਹਨ ਪੂਰੇ ਵਿਸ਼ਵਾਸ ਵਿੱਚ। ਹੁਣ ਖਬਰਾਂ ਵਿਸਥਾਰ ਨਾਲ। ਵਿਕਟੋਰੀਆ ਸਰਕਾਰ ਦਾ ਕਹਿਣਾ ਹੈ ਕਿ ਉਹ ਫੈਡਰਲ ਸਰਕਾਰ ਵੱਲੋਂ ਰਾਜ ਆਧਾਰਿਤ ਧਾਰਮਿਕ ਭੇਦਭਾਵ ਵਿਰੋਧੀ ਕਾਨੂੰਨਾਂ ਨੂੰ ਆਪਣੇ ਧਾਰਮਿਕ ਭੇਦਭਾਵ ਬਿੱਲ ਨਾਲ ਰੱਦ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਦਾ ਮੁਕਾਬਲਾ ਕਰੇਗੀ। ਇਸ ਕਾਨੂੰਨ ਦਾ ਤੀਜਾ ਅਤੇ ਆਖਰੀ ਖਰੜਾ ਜਾਰੀ ਕਰ ਦਿੱਤਾ ਗਿਆ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਫੈਡਰਲ ਸਰਕਾਰ ਲੋਕਾਂ ਦੇ ਵਿਸ਼ਵਾਸ ਲਈ ਵਧੇਰੇ ਸੁਰੱਖਿਆ ਪ੍ਰਦਾਨ ਕਰਨ ਦਾ ਇਰਾਦਾ ਰੱਖਦੀ ਹੈ। ਵਿਕਟੋਰੀਆ ਦੇ ਅਟਾਰਨੀ ਜਨਰਲ ਜੈਕਲਿਨ ਸਾਈਮਨਸ ਨੇ ਕਿਹਾ ਹੈ ਕਿ ਰਾਜ ਸਰਕਾਰ ਰਾਜਾਂ ਦੇ ਕਾਨੂੰਨਾਂ ਨੂੰ ਓਵਰਰਾਈਡ ਕਰਨ ਲਈ ਕੀਤੇ ਜਾ ਰਹੇ ਯਤਨਾਂ ਨੂੰ ਹਾਈ ਕੋਰਟ ਵਿੱਚ ਚੁਣੌਤੀ ਦੇਣ ਦੇ ਫੈਸਲੇ ਨੂੰ ਰੱਦ ਨਹੀਂ ਕਰ ਰਹੀ ਹੈ। LGBTIQ+ ਐਡਵੋਕੇਟ ਰੌਡਨੀ ਖਰੂਮ ਦਾ ਕਹਿਣਾ ਹੈ ਕਿ ਇਹ ਬਿੱਲ ਬਹੁਤ ਸਾਰੇ ਘੱਟ ਗਿਣਤੀ ਭਾਈਚਾਰਿਆਂ ਦੀ ਸੁਰੱਖਿਆ ਨੂੰ ਕਮਜ਼ੋਰ ਕਰ ਸਕਦਾ ਹੈ।
The Religious Discrimination Bill has some protections against vilification, but they set a very low standard. What's more, the bill would override existing anti-discrimination laws that set a much higher standard. For example, in Tasmania, it's not possible to humiliate, intimidate, insult or ridicule people on the basis of their sexual orientation or their gender identity or their disability or their race. That would be overridden.
ਫੈਡਰਲ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਨੀਓ ਨਾਜ਼ੀ ਗਰੁੱਪ ਦਾ ਬੇਸ ਅਤੇ ਇਸਲਾਮਿਸਟ ਹਿਜ਼ਬੁੱਲਾ ਪਾਰਟੀ ਨੂੰ ਅੱਤਵਾਦੀ ਸੰਗਠਨ ਵਜੋਂ ਨਾਮਜ਼ਦ ਕਰੇਗੀ। ਆਸਟ੍ਰੇਲੀਆ ਦੀ ਅੰਦਰੂਨੀ ਜਾਂਚ ਏਜੰਸੀ ਏਜ਼ੀਓ ਦਾ ਕਹਿਣਾ ਹੈ ਕਿ ਇਸ ਸਮੇਂ ਉਹਨਾਂ ਦੀਆਂ ਜਾਂਚਾਂ ਦਾ ਇੱਕ ਤਿਹਾਈ ਹਿੱਸਾ ਸੱਜੇ ਪੱਖੀ ਅੱਤਵਾਦੀ ਸਮੂਹਾਂ ਦਾ ਬੇਸ ਵਰਗਿਆਂ ਦਾ ਹੀ ਹੈ। ਇਸ ਸਮੂਹ ਨੂੰ ਕੈਨੇਡਾ ਅਤੇ US ਵਿੱਚ ਪਹਿਲਾਂ ਤੋਂ ਹੀ ਅੱਤਵਾਦੀ ਗਰੁੱਪ ਐਲਾਨਿਆ ਜਾ ਚੁੱਕਿਆ ਹੈ। ਹੋਮ ਅਫੇਅਰਸ ਮਿਨਿਸਟਰ ਕੈਰਨ ਐਂਡਰੂਜ਼ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਕਿਸੇ ਵੀ ਕਿਸਮ ਦੇ ਅੱਤਵਾਦ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
The views of violent extremist groups such as these are a stain on the rich cultural fabric that we have here in Australia. There is no place in Australia for their hateful ideologies. Now, once listed, criminal code offences can be brought against members of these groups, further protecting Australians and our values and our way of life here.
Northern Territory ਵਿਚਲੀ ਲਾਗ ਦੇ ਕੇਸ ਵੱਧ ਕੇ ਹੁਣ 51 ਹੋ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ ਹੀ 11 ਨਵੇਂ ਕੇਸ ਸਾਹਮਣੇ ਆਏ ਹਨ। ਇਹਨਾਂ ਵਿੱਚੋਂ 5 ਬਿੰਜਾਰੀ ਭਾਈਚਾਰੇ ਅਤੇ 2 ਰੌਬਿਨਸਨ ਰਿਵਰ ਤੋਂ ਹਨ ਅਤੇ ਇਹਨਾਂ ਵਿੱਚ ਇੱਕੋ ਹੀ ਪਰਿਵਾਰ ਦੇ 3 ਬੱਚੇ ਵੀ ਸ਼ਾਮਲ ਹਨ। ਪਿਛਲੀ ਰਾਤ ਨੂੰ ਇੱਕ ਔਰਤ ਨੇ ਅਧਿਕਾਰੀਆਂ ਨੂੰ ਧੋਖਾ ਦਿੰਦੇ ਹੋਏ ਬਿੰਜਾਰੀ ਵਿੱਚ ਲੱਗੀਆਂ ਹੋਈਆਂ ਤਾਲਾਬੰਦੀ ਵਾਲੀਆਂ ਬੰਦਿਸ਼ਾਂ ਨੂੰ ਤੋੜਦੇ ਹੋਏ ਇੱਕ ਟੈਕਸੀ ਵਿੱਚ 3 ਹੋਰ ਵਿਅਕਤੀਆਂ ਦੇ ਨਾਲ ਕੈਥਰੀਨ ਤੱਕ ਦੀ ਯਾਤਰਾ ਕੀਤੀ ਸੀ। ਇਸ ਲਾਗ ਦੇ ਨਾਲ ਹੁਣ ਤੱਕ 471 ਲੋਕ ਨੇੜਲੇ ਸੰਪਰਕਾਂ ਵਜੋਂ ਜੋੜੇ ਜਾ ਚੁੱਕੇ ਹਨ। ਮੁੱਖ ਮੰਤਰੀ ਮਾਈਕਲ ਗਨਰ ਨੇ ਲੋਕਾਂ ਨੂੰ ਤਾਲਾਬੰਦੀ ਵਾਲੀਆਂ ਬੰਦਿਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।
Every police resource on hand was thrown at this to locate the case. In about an hour, they found out about a positive case at large in the community and found her. It is outstanding. The positive case shows why the hard lockdown in Binjari is so critical and why acting illegally to avoid the hard lockdown is so dangerous. It also shows why the lockdown in Katherine is still so important.
New South Wales di sarkar mask paun wale niyaman vich narmi lyaun bare soch rahi hai. ਬੇਸ਼ੱਕ ਕ੍ਰਿਸਮਿਸ ਦੌਰਾਨ ਭਾਰੀ ਮਾਤਰਾ ਵਿੱਚ ਖਰੀਦਦਾਰੀ ਕੀਤੀ ਜਾਣੀ ਹੈ। 15 ਦਸੰਬਰ ਤੋਂ ਅਨਵੈਕਸੀਨੇਟਿਡ ਲੋਕਾਂ ਨੂੰ COVID-19 ਬੰਦਿਸ਼ਾਂ ਵਿੱਚ ਛੋੜ ਦਿੱਤੀ ਜਾਵੇਗੀ। ਪ੍ਰੀਮੀਅਰ ਡੋਮਿਨਿਕ ਪੈਰੋਟਾਈ ਨੇ ਕਿਹਾ ਹੈ ਕਿ ਉਹ ਇਸ ਦਿਨ ਤੋਂ ਹੀ ਮਾਸਕ ਵਾਲੇ ਨਿਯਮਾਂ ਵਿੱਚ ਵੀ ਨਰਮੀ ਦੇਖਣੀ ਚਾਹੁੰਦੇ ਹਨ। ਇਸ ਦਿਨ ਤੋਂ ਬਾਅਦ ਮਾਸਕ, ਜਨਤਕ ਟਰਾਂਸਪੋਰਟ ਅਤੇ ਅੰਦਰੂਨੀ ਇਕੱਠਾਂ ਜਿਵੇਂ ਖਰੀਦਦਾਰੀ ਆਦਿ ਲਵੇ ਲਾਜ਼ਮੀ ਨਹੀਂ ਹੋਣਗੇ।
Ultimately, this is a balance between the economy and keeping people healthy, and we've managed that well here in New South Wales. Now, there are matters that we will discuss tomorrow in the COVID and Economic Recovery Committee, and I just want to say the reason we're here and the reason we're having those discussions is because of the vaccination rate across the state, and to see that getting edging closer to 95% is incredibly pleasing.
ਅਤੇ ਜੇ ਨਿਊ ਸਾਊਥ ਵੇਲਜ਼ ਦੇ ਵਿੱਚ 95% ਟੀਕਾਕਰਨ 15 ਦਸੰਬਰ ਤੋਂ ਪਹਿਲਾਂ ਪੂਰਾ ਕਰ ਲਿਆ ਜਾਂਦਾ ਹੈ ਤਾਂ ਅਨਵੈਕਸੀਨੇਟਿਡ ਲੋਕਾਂ ਲਈ ਨਰਮੀਆਂ ਪਹਿਲਾਂ ਹੀ ਐਲਾਨ ਦਿੱਤੀਆਂ ਜਾਣਗੀਆਂ। ਇਸ ਸਮੇਂ ਰਾਜ ਵਿੱਚ 92% ਲੋਕਾਂ ਨੂੰ ਦੋਵੇਂ ਟੀਕੇ ਲੱਗ ਚੁੱਕੇ ਹਨ। ਰਾਜ ਵਿੱਚ ਪਿਛਲੇ 24 ਘੰਟਿਆਂ ਦੌਰਾਨ 248 ਨਵੇਂ ਕੇਸ ਦਰਜ ਕੀਤੇ ਗਏ ਹਨ। ਵਿਕਟੋਰੀਆ ਸੂਬਾ ਵੀ 90% ਟੀਕਾਕਰਨ ਵਾਲੇ ਟੀਚੇ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਸਿਹਤ ਅਧਿਕਾਰੀਆਂ ਨੇ ਕਿਹਾ ਹੈ ਕਿ ਇਸ ਸਮੇਂ ਰਾਜ ਦੇ 12 ਸਾਲਾਂ ਤੋਂ ਵੱਧ ਉਮਰ ਦੇ 99.2% ਲੋਕਾਂ ਨੂੰ ਦੋਵੇਂ ਟੀਕੇ ਲਗਾਏ ਜਾ ਚੁੱਕੇ ਹਨ। ਨਿਊ ਸਾਊਥ ਵੇਲਜ਼ ਦੀ ਅਗਲੀ ਨਵੀਂ ਪੁਲਿਸ ਕਮਿਸ਼ਨਰ ਪਹਿਲੀ ਵਾਰ ਇੱਕ ਔਰਤ ਹੋਵੇਗੀ। ਕੈਰਨ ਵੈਬ ਅਗਲੇ ਸਾਲ ਅਪ੍ਰੈਲ ਵਿੱਚ ਸੇਵਾ ਮੁਕਤ ਹੋ ਰਹੇ ਪੁਲਿਸ ਕਮਿਸ਼ਨਰ ਮਿਕ ਫੂਲਰ ਦਾ ਸਥਾਨ ਲੈਣਗੇ। ਮਿਸ ਵੈਬ, ਜੋ ਕਿ ਇਸ ਸਮੇਂ ਡਿਪਟੀ ਪੁਲਿਸ ਕਮਿਸ਼ਨਰ ਹਨ, 30 ਸਾਲ ਪਹਿਲਾਂ ਪੁਲਿਸ ਵਿੱਚ ਆਏ ਸਨ। ਉਹਨਾਂ ਦਾ ਕਹਿਣਾ ਹੈ ਕਿ ਇਸ ਨਾਲ ਕਈ ਔਰਤਾਂ ਅਤੇ ਕੁੜੀਆਂ ਨੂੰ ਪ੍ਰੇਰਣਾ ਮਿਲੇਗੀ।
When I joined the police, there were only 10% females in the organisation. There are now over 28% female officers and 35% females in the organisation. So we're continuing to grow. And I'm very proud that 2 of my nieces have joined the police. And I'm sure there's a lot of other women out there that are contemplating it. And I'd say to them to come along and sign up.
ਹੁਣ ਪੇਸ਼ਾਂ ਜੀ ਖੇਡ ਸਮਾਚਾਰ। ਸਿਡਨੀ ਤੋਂ ਹੋਬਾਰਟ ਯਾਟ ਰੇਸ ਦੇ ਆਯੋਜਕਾਂ ਦਾ ਕਹਿਣਾ ਹੈ ਕਿ ਕੋਵਿਡ-19 ਸੇਫਟੀ ਨਿਯਮਾਂ ਅਧੀਨ ਇਸ ਸਾਲ ਦੀ ਰੇਸ ਨਿਯਮਤ ਸਮੇਂ ਉੱਤੇ ਹੀ ਸ਼ੁਰੂ ਕੀਤੀ ਜਾਵੇਗੀ। 1945 ਵਿੱਚ ਸ਼ੁਰੂ ਹੋਈ ਇਹ ਰੇਸ ਪਹਿਲੀ ਵਾਰ ਪਿਛਲੇ ਸਾਲ ਕੋਰੋਨਾ ਵਾਇਰਸ ਕਾਰਨ ਰੱਦ ਕੀਤੀ ਗਈ ਸੀ। ਆਯੋਜਕਾਂ ਦਾ ਕਹਿਣਾ ਹੈ ਕਿ ਇਸ ਰੇਸ ਦੀਆਂ ਤਿਆਰੀਆਂ ਮਈ ਮਹੀਨੇ ਤੋਂ ਆਰੰਭ ਕੀਤੀਆਂ ਗਈਆਂ ਸਨ, ਜੋ ਕਿ ਇਸ ਸਮੇਂ ਪੂਰੀ ਤਸੱਲੀ ਨਾਲ ਚੱਲ ਰਹੀਆਂ ਹਨ। ਹੁਣ ਇੱਕ ਨਜ਼ਰ ਮਾਰਦੇ ਹਾਂ ਜੀ ਮੁਦਰਾ ਸਫੀਤੀ ਉੱਤੇ। ਇੱਕ ਆਸਟ੍ਰੇਲੀਅਨ ਡਾਲਰ US ਦੇ 72.20 ਸੈਂਟਸ ਦੇ ਬਰਾਬਰ, ਭਾਰਤ ਦੇ 53.73 ਅਤੇ ਪਾਕਿਸਤਾਨ ਦੇ 126.43 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਅਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਅਨੁਮਾਨ। ਕੱਲ੍ਹ ਵੀਰਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਦੇ ਵਿੱਚ ਜ਼ਿਆਦਾ ਸਮਾਂ ਧੁੱਪ ਚੜੀ ਰਹੇਗੀ, ਵੱਧ ਤੋਂ ਵੱਧ ਤਾਪਮਾਨ 32 ਡਿਗਰੀ। ਐਡੀਲੇਡ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ, 22 ਡਿਗਰੀ। ਮੈਲਬਰਨ ਦੇ ਵਿੱਚ ਮੀਂਹ ਪਵੇਗਾ, 19 ਡਿਗਰੀ। ਹੋਬਾਰਟ ਦੇ ਵਿੱਚ ਇੱਕਾ ਦੁੱਕਾ ਮੀਂਹ, 19 ਡਿਗਰੀ। ਕੈਨਬਰਾ ਦੇ ਵਿੱਚ ਤੂਫਾਨ ਆਉਣ ਦੇ ਆਸਾਰ ਹਨ, 23 ਡਿਗਰੀ। ਵੁਲੋਂਗੋਂਗ ਦੇ ਵਿੱਚ ਮੀਂਹ ਪਵੇਗਾ, 24 ਡਿਗਰੀ। ਸਿਡਨੀ ਦੇ ਵਿੱਚ ਵੀ ਮੀਂਹ ਪਵੇਗਾ, 26 ਡਿਗਰੀ। ਨਿਊਕਾਸਲ ਦੇ ਵਿੱਚ ਮੀਂਹ ਪਵੇਗਾ, 27 ਡਿਗਰੀ। ਇਸ ਤਰ੍ਹਾਂ ਹੀ ਮੌਸਮ ਰਹੇਗਾ ਬ੍ਰਿਸਬੇਨ ਦੇ ਵਿੱਚ ਵੀ। ਕੇਨਸ ਦੇ ਵਿੱਚ ਇੱਕਾ ਦੁੱਕਾ ਮੀਂਹ, 33 ਡਿਗਰੀ। ਡਾਰਵਨ ਦੇ ਵਿੱਚ ਤੂਫਾਨ ਆਉਣ ਦੇ ਆਸਾਰ ਹਨ ਅਤੇ ਮੀਂਹ ਪਵੇਗਾ, ਵੱਧ ਤੋਂ ਵੱਧ ਤਾਪਮਾਨ ਰਹਿ ਸਕਦਾ ਹੈ 34 ਡਿਗਰੀ। ਹਾਜ਼ਰੀਨ, ਇਹ ਸਨ ਅੱਜ ਦੀਆਂ ਖ਼ਬਰਾਂ।